ਮਾਜ ਮਹੱਲਾ ਪੰਜਵਾ ਦਿਨ ਰਹਿਣ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ
ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰੂ ਜੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੰਤਰਜਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਪਿੱਛੇ 12 ਮਾਹੇ ਦੀ ਸਮਾਪਤੀ ਕੀਤੀ ਹੈ। ਹੁਣ ਮਹਾਰਾਜ ਸਾਹਿਬ 12 ਮਹੀਨਿਆਂ ਦੁਆਰਾ ਜਿਵੇਂ ਉਪਦੇਸ਼ ਬਖਸ਼ਿਆ ਸੰਗਤ ਦੇ ਤਾਂ ਹੁਣ ਰਾਤ ਦੇ ਦਿਨ ਵਿੱਚ ਸਾਨੂੰ ਕੀ ਕਰਤੱਵ ਕਰਨਾ ਚਾਹੀਦਾ ਹੈ। ਇਸ ਬਾਣੀ ਦਾ ਨਾਮ ਦਿਨ ਰਹਿਣ ਹੈ, ਜਿਸ ਵਿੱਚ ਪਰਮੇਸ਼ੁਰ ਦਾ ਅੱਠੇ ਪੈਰ ਸਿਮਰਨ ਕਰਨਾ ਉਹ ਦਿਨ ਰਹਿਣ ਬਾਣੀ ਹੈ। ਐਸਾ ਉਪਦੇਸ਼ ਦੇਣ ਵਾਸਤੇ, ਦਿਨ ਗਿਆਨ ਦੀ ਪ੍ਰਾਪਤੀ ਵਾਸਤੇ, ਰਹਿਣ ਜਗਿਆਸਾ ਅਵਸਥਾ ਵਾਸਤੇ ਇਹ ਮਹਾਰਾਜ ਸਾਹਿਬ ਜੀ ਪਵਿੱਤਰ ਬਾਣੀ ਉਚਾਰਦੇ ਨੇ। ਇਹਦਾ ਨਾਂ ਦਿਨ ਰਹਿਣ ਰੱਖਦੇ ਹਨ ਬਾਣੀ ਦਾ ਨਾਂ। ਮਾਝ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਿਨ ਰਹਿਣ ਰਾਤ ਦੇ ਦਿਨ ਜਿਸ ਬਾਣੀ ਦਾ ਨਾਮ ਹੈ ਇਸ ਵਿੱਚ ਉਪਦੇਸ਼ ਬਖਸ਼ਦੇ ਹੋਏ ਫਰਮਾਉਂਦੇ ਹਨ ਕਿ ਇੱਕ ਅਦਵੈਤ ਰੂਪ ਪਰਮੇਸ਼ੁਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਸੇਵੀ ਸਤਿਗੁਰ ਆਪਣਾ,
ਜੇ ਭਾਈ ਆਪਣਾ ਤਾਂ ਹੋਰ ਕੋਈ ਨਹੀਂ ਸੰਸਾਰ ਵਿੱਚ, ਜੇ ਹੈ ਤਾਂ ਸਤਿਗੁਰੂ ਮਹਾਰਾਜ ਸਾਹਿਬ ਆਪਣੇ ਹਨ। ਹੋਰ ਇਸ ਲੋਕ 'ਚ ਵੀ ਆਪਣਾ ਨਹੀਂ ਕੋਈ, ਪਰਲੋਕ 'ਚ ਵੀ ਆਪਣਾ ਕੋਈ ਨਹੀਂ ਹੈ। ਆਪਣਾ ਜਾਣ ਕੇ ਸਤਿਗੁਰੂ ਮਹਾਰਾਜ ਸਾਹਿਬ ਦਾ ਸੇਵਨ ਕਰੀਏ। ਜਿਸ ਵਕਤ ਸਾਰੀ ਹਿੰਦ ਡੁੱਬ ਰਹੀ ਸੀ, ਕਿਸੇ ਨੇ ਦੇਵੀ ਦੇਵਤੇ ਨੇ ਰੱਖਿਆ ਨਹੀਂ ਕੀਤੀ ਮੁਲਕ ਦੀ, ਉਸ ਵਕਤ ਹਿੰਦ ਦੀ ਬਾਂਹ ਪਕੜਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਵਿੱਚ ਜਾ ਕੇ ਸੀਸ ਦਿੱਤਾ। ਇਸੇ ਪ੍ਰਕਾਰ ਆਪਣੇ ਹਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਤੋਂ ਬਿਨਾਂ ਕਲਯੁਗ ਦੇ ਉਧਾਰ ਕਰਨ ਵਾਸਤੇ ਸਾਰੇ ਦੇਵੀ ਦੇਵਤੇ ਜਿੰਨੇ ਅਵਤਾਰ ਪਕੰਬਰ ਸੀ ਸਭ ਮੁੱਕਰ ਗਏ ਕਿ ਅਸੀਂ ਨਹੀਂ ਮਹਾਰਾਜ ਸਾਹਿਬ ਕਿਹੜਾ ਤੇਜ ਹੈ ਇਹਦੇ 'ਚ ਜਾ ਸਕਦੇ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨਿਰੰਕਾਰ ਦਾ ਸਰੂਪ ਆਪ ਪ੍ਰਗਟ ਹੋ ਕੇ ਜਗ ਦੇ ਉਧਾਰ ਕਰਨ ਵਾਸਤੇ ਆਏ ਹਨ। ਇਸ ਵਾਸਤੇ ਆਪਣੇ ਤਾਂ ਸਤਿਗੁਰੂ ਹੈ, ਹੋਰ ਕੋਈ ਦੁਨੀਆਂ 'ਚ ਆਪਣਾ ਨਹੀਂ। ਜਿਹੜੇ ਉੱਕਰਦੇ ਜਿਹੜੇ ਸਾਡੀ ਬਾਂਹ ਪਕੜਨ ਵਾਲੇ ਹੈ, ਸਾਡੀ ਰੱਖਿਆ ਕਰਨ ਵਾਲੇ ਹਨ, ਇਸ ਲੋਕ 'ਚ ਵੀ ਰੱਖਿਆ ਕਰਨ ਵਾਲੇ ਹਨ, ਪਰਲੋਕ 'ਚ ਵੀ ਆਪਦੇ ਸੇਵਕਾਂ ਦੀ ਰੱਖਿਆ ਕਰਨ ਵਾਲੇ ਹਨ, ਉਹ ਆਪਣੇ ਸਤਿਗੁਰੂ ਹਨ, ਹੋਰ ਕੋਈ ਸਾਡਾ ਆਪਣਾ ਨਹੀਂ ਹੈ। ਜਿਹੜੇ ਸਾਡੇ ਆਪਣੇ ਕੇਵਲ ਪੂਜਾ ਭੇਟਾ ਵਾਸਤੇ ਬਣਦੇ ਹਨ, ਉਹ ਮਤਲਬੀ ਲੋਕ ਹਨ। ਜਿਸ ਦਿਨ ਉਨ੍ਹਾਂ ਸਵਾਇ ਹੋਏ ਨਾ ਆਵੇ ਤਾਂ ਨੇੜੇ ਕੋਨਾ ਟਕਾਸਾ, ਜੋ ਉਹਨਾਂ ਦਾ ਸੁਭਾਅ ਇਹ ਹੈ, ਉਹ ਕਹਿੰਦੇ ਮੇਰੋ ਹੀ ਧਿਆਨ ਕਰੋ ਵਿਸ਼ਵਾਸਰ, ਮੈਂ ਹੀ ਸੰਟੋ ਭੀਸ਼ਣ ਕੱਪੜੀ ਜਿੱਤੇ ਸਮੇਂ ਖੁਦਾ ਹੈ, ਮੇਰਾ ਹੀ ਧਿਆਨ ਕਰਿਆ ਕਰੋ ਇਉਂ ਕਹਿੰਦੇ ਹੋ। ਅਤੇ ਭੁੱਲ ਕੇ ਔਰ ਕੋ ਨਾਮ ਵੀ ਮੈਂ ਹੀ ਬ੍ਰਹਮ ਚੇਤਨ ਹੈ, ਭੁੱਲ ਕੇ ਹੋਰ ਕਿਸੇ ਦਾ ਨਾਮ ਨਾ ਲਿਆ ਕਰੋ, ਮੈਨੂੰ ਹੀ ਚੇਤੇ ਕਰਿਆ ਕਰੋ, ਇਹ ਉਹਨਾਂ ਦਾ ਸੁਭਾਅ ਹੈ। ਅਤੇ ਲਾਲਚੀ ਇੰਨੇ ਹੈ, ਉਹ ਕਹਿੰਦੇ ਜੋ ਕੁਛ ਮਾਲ ਤਵਾਲਾ ਹੈ ਸੋ ਅਬ ਹੀ ਉੜਤੇ ਤੋ ਹਮਾਰੀ ਹੀ ਚੀਜ਼ ਹੈ, ਜੋ ਕੋਈ ਤੁਹਾਡੇ ਤਬ ਤੁਹਾਡੇ ਆਲੇ ਘਰ ਵਿੱਚ ਮਾਲ ਹੈ, ਹਾਥੀ ਘੋੜੇ ਮਈਆਂ ਗਾਈਆਂ ਅਤੇ ਨਲਗੀ, ਉਹ ਹੁਣੇ ਮੇਰੀ ਭੇਟਾ ਕਰਦੇ ਦੱਖਣਾ ਦੇ ਦਿਓ। ਇਸ ਪ੍ਰਕਾਰ ਦੀ ਹਾਲਤ ਜਿੰਨੇ ਕੋ ਨਾਮ ਸੁਣੇ ਭਜਨਾ ਰੱਤ ਹੈ, ਜੋ ਕਿਤੇ ਦੇਣਾ ਪੈ ਜਾਵੇ ਰਾਤ ਨੂੰ ਬੋਲ ਜਾ ਬਿਸਰਾ ਬੰਨ ਕੇ ਭੱਜ ਜਾਂਦੇ ਹੈ। ਜਿੰਨੇ ਮੇਰਾ ਨਾ ਮੈਂ ਇੱਕ ਪ੍ਰੋਸੀਜਰ ਲਏ ਬਿਨਾਂ ਰਸਾ ਜਿੰਨਾ ਵੀ ਪ੍ਰਸੰਨ ਨਹੀਂ ਹੁੰਦੇ। ਇਸ ਪ੍ਰਕਾਰ ਦੇ ਦੰਭੀ ਲੋਕ ਹਨ, ਉਹ ਸਾਡੇ ਆਪਣੇ ਨਹੀਂ, ਉਹਦਾ ਧੰਦੇ ਇੱਕ ਚੋਰ ਹਨਗੇ। ਉਹ ਆਪਣੀ ਵਡਿਆਈ ਵਾਸਤੇ, ਪ੍ਰਭਤਾ ਵਾਸਤੇ ਗੁਰੂ ਬਣ ਬਣ ਕੇ ਬੈਠਦੇ ਹਨ, ਉਹਨਾਂ ਦੀ ਇਹ ਹਾਲਤ ਹੈ। ਸਾਧ ਸੰਗਤ ਜੀ ਉਹ ਕਹਿੰਦੇ ਆ ਸਾਡੀ ਪੂਜਾ ਕਰੋ, ਅਸੀਂ ਬ੍ਰਹਮ ਹਾਂ। ਜਿਸ ਪ੍ਰਕਾਰ ਭਾਈ ਜਲਣ ਜੱਟ ਜੀ, ਇੱਕ ਵਾਰੀ ਦੀ ਗੱਲ ਹੈ, ਉਹ ਕੋਈ ਚਰਸ ਵਾਹੁੰਦਾ ਸੀ, ਉਹਨੂੰ ਚਰਸ ਵਾਹੁੰਦੇ ਨੂੰ ਵੇਖ ਕੇ ਦਾਦੂ ਜੀ ਉੱਥੇ ਗਏ। ਉਹ ਆ ਕਹੇ ਆ ਗਿਆ ਬੇਲੀ ਰਾਮ, ਜਦੋਂ ਇਉਂ ਕਹੇ ਉਹ ਕਹਿੰਦੇ ਕੋਈ ਇਹ ਬੇਲੀ ਰਾਮ ਪਰਮੇਸ਼ੁਰ ਇਹਦਾ ਰਾਮ ਬੇਲੀ ਹੋਣਾ ਹੈ, ਉਹ ਮਿਲਿਆ ਹੈ। ਜਦੋਂ ਆ ਕੇ ਉਹਨੇ ਵੇਖਿਆ ਕੀ ਵੇਖਦਾ, ਕਹਿੰਦਾ ਉਹ ਦਾਦੂ ਦੁਨੀਆ ਬਾਬਰੀ ਕਹੀਂ ਚਾਮ ਕੋ ਰਾਮ, ਪੂਛ ਮਰੋੜੇ ਬੈਲ ਕੀ ਕਾਢੇ ਆਪਣਾ ਕਾਮ। ਕਹਿੰਦਾ ਦੁਨੀਆ ਹੀ ਜੀ ਕਮਲੀ ਹੈ, ਲੈ ਚਮ ਨੂੰ ਇਹ ਬੋਕੇ ਨੂੰ ਕਹਿੰਦੇ ਬੇਲੀ ਰਾਮ ਕਹਿੰਦੇ ਹੈ, ਬੈਲ ਦੀ ਪੂਛ ਮਰੋੜ ਕੇ ਆਪਦਾ ਖੇਤ ਸਿੰਜਣ ਦਾ ਕੰਮ ਕੱਢਦੇ ਹੈ, ਇਹਨੂੰ ਕਹਿੰਦੇ ਬੇਲੀ ਰਾਮ ਆ ਗਿਆ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਦਾਦੂ ਦੁਨੀਆ ਬਾਬਰੀ, ਦਾਦੂ ਜੀ ਕਹਿੰਦੇ ਦੁਨੀਆ ਹੀ ਜੀ ਕਮਲੀ ਹੈ, ਇਹ ਚਮ ਹੱਡ ਚੱਬ ਨੂੰ ਕਹਿੰਦੇ ਹੈ, ਸਨ ਤੋਂ ਭੀਸ਼ਣ ਕੱਪੜੀ ਜਿੱਤੇ ਸਣੇ ਖੁਦਾ, ਮੈਂ ਹੀ ਰੱਬ ਹੈ, ਬਣਿਆ ਬਣਾਇਆ ਜਿਉਂ ਕਾ ਤਿਉਂ ਹਾਂ, ਮੇਰੇ ਬਿਨਾਂ ਹੋਰ ਕੋਈ ਨਹੀਂ ਹੈ। ਇਸ ਹੰਕਾਰ ਵਿੱਚ ਪਏ ਹੋਏ ਸਾਧ ਸੰਗਤ ਜੀ ਪੂਛ ਮਰੋੜੇ ਬੈਲ ਕੀ, ਬੈਲ ਦੀ ਨਹੀਂ ਆਈ, ਜਿਹੜੇ ਉਹਨਾਂ ਦੇ ਅਨੁਸਾਰ ਚੱਲਣ ਵਾਲੇ ਧੋਰੀ ਲੋਕ ਹੈ, ਉਹਨਾਂ ਦੀ ਪੂਛ ਬਿੱਤੀ ਨੂੰ ਮਰੋੜ ਕੇ ਵਾਹਿਗੁਰੂ ਵੱਲੋਂ ਬੇਮੁਖ ਕਰ ਲੈਂਦੇ ਉਹਦੇ ਭਜਨ ਵੱਲੋਂ, ਅਤੇ ਆਪਦਾ ਖਾਣ ਪੀਣ ਦਾ ਗੁਲਸ਼ਰਲੇ ਉਡਾਉਣ ਦਾ ਆਪਦਾ ਕੰਮ ਕਰ ਲੈਂਦੇ ਹੈ। ਐਂ ਉਹਨਾਂ ਨੂੰ ਨਾ ਆਪ ਮੁਕਤ ਹੋ ਸਕਦੇ ਹੈ, ਨਾ ਮੁਕਤ ਕਰ ਸਕਦੇ ਹੈ। ਇਹੋ ਜਿਹੇ ਦੰਭੀ ਪਖੰਡੀ ਆਦਮੀ ਹਨਗੇ, ਸੋ ਉਹਨਾਂ ਦੇ ਕਦੇ ਰੁਕੇ ਨਹੀਂ ਆਉਣਾ ਚਾਹੀਦਾ। ਜੇ ਹਮ ਤਾਂ ਸਤਿਗੁਰੂ ਮਹਾਰਾਜ ਸਾਹਿਬ ਆਪਣੇ ਹਨ, ਹੋਰ ਆਪਣਾ ਸੰਸਾਰੀ ਗੁਰੂ ਸਾਹਿਬ ਤੋਂ ਬਗੈਰ ਗੁਰੂ ਨਾਨਕ ਤੋਂ ਬਿਨਾਂ ਕੌਣ ਹੈ? ਸੋ ਉਹਨਾਂ ਦਾ ਮਹਾਰਾਜ ਸਾਹਿਬ ਕਹਿੰਦੇ ਹਨ
ਸ੍ਰੀ ਸਤਿਗੁਰ ਆਪਣਾ,
ਆਪਣੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਹਨ, ਦਸੇ ਸਰੂਪ ਹਨ, ਉਹਨਾਂ ਦਾ ਸੇਵਨ ਕਰੀਏ, ਭਜਨ ਕਰੀਏ,
ਹਰ ਸਿਮਰੀ ਦਿਨ ਸਭ ਰਹਿ,
ਹਰੀ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਵਰ ਦਾ ਸਿਮਰਨ ਕਰੀਏ ਰਾਤ ਨੂੰ ਵੀ ਦਿਨੇ ਵੀ। ਫਿਰ ਤੁਹਾਨੂੰ ਰਾਤ ਅਵਸਥਾ ਜਿਗਿਆਸਾ ਅਵਸਥਾ ਚੋਂ ਗਿਆਨ ਰੂਪੀ ਦਿਨ ਹੋ ਜਾਏਗਾ। ਜਿੰਨਾ ਚਿਰ ਜੋ ਜਿਗਿਆਸਾ ਅਵਸਥਾ ਰਹੇ, ਪਰਮੇਸ਼ਵਰ ਦੀ ਮਿਲਣ ਦੀ ਇੱਛਾ ਰਹੇ, ਉਹਨਾਂ 'ਚ ਰਾਤਰੀ ਦਾ ਸਮਾਂ ਹੈ। ਜਦੋਂ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਵੇ ਦਿਨ ਦਾ ਸਮਾਂ ਹੈ, ਉਦੋਂ ਜੀਵਨ ਮੁਕਤੀ ਆਨੰਦ ਵਾਸਤੇ ਗਿਆਨ ਹੋਏ ਤੋਂ ਵੀ ਸਿਮਰੀਏ, ਲਿਵ ਲਾਈ ਰੱਖੀਏ, ਅਤੇ ਜਿਸ ਵਕਤ ਗਿਆਨ ਦੀ ਇੱਛਾ ਹੋਵੇ ਉਦੋਂ ਵੀ ਸਿਮਰਨ ਕਰੀਏ, ਅਤੇ ਰਾਤ ਦਿਨ ਉਸਦਾ ਸਿਮਰਨ ਕਰਨਾ ਚਾਹੀਦਾ ਹੈ। ਕੋਈ ਆਦਮੀ ਸੀ ਸਾਧ ਸਿੰਘ ਜੀ, ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਸੁਣਾਏ ਹਨ ਸਿੱਖਾਂ ਨੂੰ। ਸਿੱਖਾਂ ਨੂੰ ਪੁੱਛਿਆ, ਸੱਚੇ ਪਾਤਸ਼ਾਹ ਪਰਮੇਸ਼ਵਰ ਦੀ ਭਗਤੀ ਕਿੰਨਾ ਚਿਰ ਕਰਨੀ ਚਾਹੀਦੀ ਹੈ? ਮਹਾਰਾਜ ਕਹਿੰਦੇ ਭਾਈ ਹਮੇਸ਼ਾ ਹੀ ਮਹਾਰਾਜ ਦੀ ਭਾਵ ਭਗਤੀ ਜੁੜੇ ਰਹਿਣਾ ਚਾਹੀਦਾ। ਉਹਦਾ ਕਾਰਨ ਕੀ ਹੈ? ਮਹਾਰਾਜ ਕਹਿੰਦੇ ਕੋਈ ਗਰੀਬ ਆਦਮੀ ਸੀ ਝਾੜੂ ਦਿੰਦਾ, ਕਿਸੇ ਸ਼ਾਹੂਕਾਰ ਨੂੰ ਪ੍ਰਸੰਨ ਹੋ ਕੇ ਉਹਨੂੰ ਧੰਮ ਦੀ ਥੈਲੀ ਦੇ ਦਿੱਤੀ। ਉਹ ਧੰਮ ਦੀ ਥੈਲੀ ਲੈ ਕੇ ਦੂਏ ਦਿਨ ਫਿਰ ਝਾੜੂ ਲੈ ਕੇ ਆਇਆ, ਕਹਿੰਦੇ ਤੈਨੂੰ ਧੰਮ ਦੀ ਥੈਲੀ ਮਿਲ ਗਈ ਹੈ, ਅੱਜ ਕਿਉਂ ਤੂੰ ਝਾੜੂ ਲੈ ਕੇ ਆਇਆ ਹੈ? ਕਹਿਣ ਲੱਗਾ, ਤੁਸੀਂ ਜਿਸ ਝਾੜੂ ਦੀ ਸੇਵਾ ਦੇ ਨਾਲ ਮੈਨੂੰ ਕੱਲ੍ਹ ਦੌਲਤ ਮਿਲੀ ਹੈ, ਉਹ ਮੈਂ ਸੇਵਾ ਕਿਉਂ ਛੱਡਾਂ? ਇਸੇ ਪ੍ਰਕਾਰ ਗੁਰਮੁਖ ਜਿਸ ਨਾਮ ਦੇ ਜਪਣੇ ਕਰਕੇ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੈ, ਉਹ ਮਹਾਰਾਜ ਨਾਮ ਦਾ ਭਜਨ ਕਿਉਂ ਛੱਡਣ? ਇਹ ਸਭ ਸੰਗਤ ਜੀ ਗੁਰਮੁਖਾਂ ਦਾ ਜੀਵਨ ਹੈ, ਹੋਰਨਾਂ ਲੋਕਾਂ ਨੂੰ ਵੀ ਲਾਜ ਲੱਗਦੀ ਹੈ। ਇਉਂ ਰਾਤ ਦਿਨ ਪਰਮੇਸ਼ਵਰ ਦਾ ਸਿਮਰਨ ਕਰੀਏ ਇੱਕ ਚਿੱਤ ਹੋ ਕੇ, ਭਾਵ ਭਗਤੀ ਵੱਲੋਂ ਕਦੇ ਵੀ ਮਨ ਨੂੰ ਬੇਮੁਖ ਨਹੀਂ ਕਰਨਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ ਕਿ ਮੈਨੂੰ ਹੁਣ ਗਿਆਨ ਹੋ ਗਿਆ ਹੈ। ਉਹਨਾਂ ਦੀ ਸੰਗਤ ਕਰਕੇ ਭਾਈ ਬੁੱਢਾ ਸਾਹਿਬ ਨੂੰ ਜਦੋਂ ਸਤਿਗੁਰੂ ਜੀ ਨੇ ਬ੍ਰਹਮ ਗਿਆਨ ਬਖਸ਼ਿਆ, ਉਸ ਵੇਲੇ ਬਚਨ ਕੀਤਾ ਸੀ ਭਾਈ ਬੁੱਢਾ ਸਾਹਿਬ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਆ ਕਰਿਓ ਅਤੇ ਸੰਗਤਾਂ ਦੇ ਵਿੱਚ ਸਿਮਰਨ ਭਜਨ ਕਰਿਆ ਕਰਿਓ। ਇਹਨੇ ਕਿਹਾ, ਮਹਾਰਾਜ ਇਹ ਵੀ ਲੋੜ ਰਹੇਗੀ? ਮਹਾਰਾਜ ਕਹਿੰਦੇ, ਹਾਂ ਭਾਈ ਤੂੰ ਤਾਂ ਠੀਕ ਗਿਆਨਵਾਨ ਹੈ, ਪਰ ਤੇਰੀ ਜਿਹੜੀ ਸੰਗਤ ਕਰਨਗੇ ਉਹ ਵੀ ਗੁਰਮੁਖ ਬਣਨਗੇ, ਇਸ ਕਰਕੇ ਤੈਨੂੰ ਇਹ ਕਰਨੀ ਮਰਯਾਦਾ ਜ਼ਰੂਰੀ ਹੈ। ਇਸ ਪ੍ਰਕਾਰ ਸਾਧ ਸਿੰਘ ਜੀ ਹਰੀ ਦਾ ਸਿਮਰਨ ਕਰੀਏ ਰਾਜ ਨੇ, ਜਿਸ ਕਰਕੇ ਹੋਰ ਜੀਆਂ ਨੂੰ ਭਾਵ ਭਗਤੀ ਦੁਆਰਾ ਲਾਭ ਪ੍ਰਾਪਤ ਹੋਵੇ।
ਆਪ ਤਿਆਗ ਸਰਣੀ ਪਵਾ,
ਆਪਾ ਭਾਵ ਕੌਣ ਹੈ? ਹੰਕਾਰ ਜੋ ਮੈਂ ਦੇਹ ਹਾਂ, ਮੇਰੀ ਦੇਹ ਹੈ, ਮੇਰੇ ਪਦਾਰਥ ਹੈ, ਮੇਰੇ ਸੰਬੰਧੀ ਹੈ, ਮੇਰੀ ਦੌਲਤ ਹੈ, ਇਹ ਆਪਾ ਭਾਵ ਛੱਡ ਕਰਕੇ ਮਹਾਰਾਜ ਦੀ ਸ਼ਰਨ ਪੈ ਜਾਈਏ। ਸੂਖਮ ਸਦੂਲ ਕਾਰਨ ਦੇਹ ਦਾ ਆਪਣਾ ਛੱਡ ਕੇ,
ਮੁਖ ਬੋਲੀ ਮਿੱਠੜੇ ਵੈ,
ਮੁਖ ਕਰਕੇ ਕੋਈ ਕੌੜੇ ਬਚਨ ਨਾ ਕਹੀਏ, ਅੱਕ ਕੇ ਨਾ ਬੋਲੀਏ, ਮਿੱਠੇ ਪਿਆਰ ਭਰੇ ਹੋਏ ਬਚਨ ਮਹਾਰਾਜ ਸਾਹਿਬ ਦੇ ਪਾਸ ਬੋਲਣਾ ਕਰੀਏ।
ਜਨਮ ਜਨਮ ਕਾ ਵਿਛੜਿਆ,
ਉਹ ਮਿੱਠੇ ਬਚਨ ਮਹਾਰਾਜ ਕਿਸ ਪ੍ਰਕਾਰ ਦੇ ਬੋਲੀਏ ਆਪ ਜਾਂਚ ਦੱਸੋ। ਤਾਂ ਮਹਾਰਾਜ ਸਾਹਿਬ ਕਹਿੰਦੇ, ਐਂ ਭਾਈ ਬੇਨਤੀ ਕਰੀਏ,
ਜਨਮ ਜਨਮ ਕਾ ਵਿਛੜਿਆ,
ਇੱਕ ਜਨਮਦਾਰੀ ਮੈਂ ਕਈ ਜਨਮ ਪਹਿਕੀਤ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਦ੍ਰਿਖ ਜੋਇਓ, ਇਉਂ ਜਨਮਾਂ ਜਨਮਾਂ ਦਾ ਮਾਰਾ ਮੈਂ ਵਿਛੜਿਆ ਹੋਇਆ
ਹਾਂ।
ਹੇ ਹਰੀ ਸੱਜਣਾ ਕਾਲ ਪੁਰਖ ਸਹਿਣ ਨਾ ਸਾਥੀ, ਹੇ ਅੰਗ ਸੰਗ ਰਹਿਣ ਵਾਲੇ ਪਰਮੇਸ਼ਰ ਸਾਨੂੰ ਮੇਲ ਲਓ। ਸੈਣੀ ਕਹਿੰਦੇ ਖਾਨੀ ਸਾਨੂੰ ਹੀ ਸਹਿਣ ਕਿਹਾ, ਸਹਿਣ ਨਾ ਸਾਥੀ ਦਾ ਹੈ, ਸਹਿਣ ਜਾਤ ਵੀ ਇੱਕ ਕੌਮ ਦੀ ਹੈ ਲੋਕਾਂ 'ਚ, ਇੱਥੇ ਸਹਿਣ ਸੰਗੀ ਦਾ ਨਾਂ ਹੈ, ਜੇ ਮੇਲਿਆ ਹਰ ਸੱਜਣ ਸੈਣੀ, ਉੱਥੇ ਵੀ ਸੰਗੀ ਦਾ ਨਾਂ ਸੈਣੀ, ਜਾਤ ਦਾ ਨਾਂ ਨਹੀਂ ਸਮਝਣਾ।
ਜੋ ਜੀ ਹਰ ਤੇ ਵਿਛੜੇ,
ਜਿਹੜੇ ਜੀ ਜੰਤ ਹਰੀ ਅਕਾਲ ਪੁਰਖ ਵਾਹਿਗੁਰੂ ਨਾਲੋਂ ਵਿਛੜ ਚੁੱਕੇ ਹਨ, ਸਿਮਰਨ ਭਜਨ ਵੱਲੋਂ ਬੇਮੁਖ ਹੋ ਗਏ ਹਨ,
ਤੇ ਸੁਖ ਨਾ ਵਸਨ ਭੈ,
ਇਹ ਭੈਣੋ ਭਰਾਵੋ ਇਹ ਚੇਤੇ ਕਰੋ, ਅਧਿਕਾਰੀਓ, ਉਹ ਸੁਖ ਦੇ ਸਹਿਤ ਨਹੀਂ ਵਸਣਗੇ, ਸਦਾ ਉਹਨਾਂ ਦੀ ਕਲੇਸ਼ ਹੀ ਪਏ ਰਹਿਣਗੇ, ਵਿਕਾਰਾਂ ਦੇ, ਔਗਣਾਂ ਦੇ, ਜਮਾਂ ਦੇ।
ਹਰ ਤਿਰ ਬਿਨ ਚੈਨ ਨਾ ਪਾਈ,
ਹਰੀ ਅਕਾਲ ਪੁਰਖ ਸਾਰਿਆਂ ਦਾ ਤਿਰ ਪਤੀ ਹੈ, ਉਸ ਦੀ ਪ੍ਰਾਪਤੀ ਤੋਂ ਬਗੈਰ ਚੈਨ ਸ਼ਾਂਤੀ ਨਹੀਂ ਕਿਤੇ ਵੀ ਪਾਈਦੀ।
ਖੋਜ ਦਿੱਥੇ ਸਭ ਗੈਣ,
ਆਕਾਸ਼ ਤੱਕ ਖੋਜ ਕੇ ਦੇਖਿਆ, ਬ੍ਰਹਮ ਲੋਕ ਦੇ ਸੁਖ ਵੀ ਵੇਖੇ ਹਨ, ਬ੍ਰਹਮ ਲੋਕ 'ਚ ਜਾ ਕਰਕੇ ਵੀ ਸੁਖ ਨਹੀਂ ਕਿਸੇ ਨੂੰ ਮਿਲਿਆ ਹੈ, ਅਤੇ ਸਵਰਗ ਦੇ ਵਿੱਚ ਆਕਾਸ਼ਚਾਰੀ ਜਿਹੜੇ ਸਵਰਗ ਦੇ ਰਾਜੇ ਸੀ ਨੌਖ ਵਰਗੇ ਵੀ ਸੱਪ ਬਣ ਕੇ ਡਿੱਗੇ ਹਨ। ਇਸ ਕਰਕੇ ਜੈਨ ਆਕਾਸ਼ 'ਚ ਸਵਰਗ ਆਦਿਕ ਅਤੇ ਬ੍ਰਹਮ ਲੋਕ ਆਦਿਕ ਖੋਜ ਕੇ ਦੇਖੇ ਹਨ। ਜੈ ਅਤੇ ਵਿਜੈ ਆਦਿਕਾਂ ਨੇ ਸਰਾਫ ਲੈ ਕੇ ਰਾਕਸ਼ ਬਣੇ ਸਨ, ਸਨ ਕਿਸੇ ਨਵੇਂ ਆਦਿਕਾਂ ਦੇ ਉਹ ਬਕੁੰਠ ਦੇ ਬਾਹਰ ਅੱਗੇ ਖੜ੍ਹੇ ਸਨ, ਕਿਉਂ ਗੈਣ ਆਕਾਸ਼ ਬਕੁੰਠ ਆਦਿਕਾਂ ਦੇ ਦਰਵਾਜ਼ੇ ਅੱਗੇ ਹੰਕਾਰ ਨਾਲ ਖੜ੍ਹਨ ਵਾਲੇ, ਅਤੇ ਬ੍ਰਹਮ ਲੋਕ ਦੇ ਵਿੱਚ ਬ੍ਰਹਮਾ ਆਦਿਕ ਕਾਲੀ ਪਾਇਪ ਹੋ, ਬ੍ਰਹਮਾ ਦਾ ਦੰਡ ਕਮੰਡਲ ਭੂਮ ਪਰਮਾਨੇ ਹੋ, ਕਾਲੀ ਪਾਇਪ ਸਦਾ ਸਿਰ ਜੀ ਸਭ ਦੇਸ਼ ਵਿਦੇਸ਼ ਪਏ ਹੋ, ਹਮ ਜਾਣੇ ਹੋ। ਇਸ ਪ੍ਰਕਾਰ ਗੈਣ ਆਕਾਸ਼ਚਾਰੀ ਜਿਹੜੇ ਕੈਲਾਸ਼ ਪਰਬਤ ਦੇ ਰਹਿਣ ਵਾਲੇ ਸੇਵਾ ਆਦਿਕ ਮੋਹਣੀ ਉਤਾਰ ਵੇਲੇ ਉਹਦੀ ਕੀ ਹਾਲਤ ਹੋਈ, ਇਸੇ ਪ੍ਰਕਾਰ ਬਰਮਾ ਦੀ ਕਿਵੇਂ ਹਾਲਤ ਹੋਈ, ਆਪਣੀ ਪੁੱਤਰੀ ਨੂੰ ਵੇਖ ਕੇ ਡੋਲ ਗਿਆ, ਸ੍ਰਸ਼ਟੀ ਨੂੰ ਵੇਖ ਕੇ ਰੋਹਣੀ ਪੁੱਤਰ ਪੈਦਾ ਕਰ ਲਿਆ ਉਹਦੇ ਵਿੱਚੋਂ, ਸ਼ਿਵ ਜੀ ਨੇ ਤਾਂ ਸਿਰ ਵੀ ਵੜਤਾ ਫੇਰ ਵੀ ਨਾ ਹਟਿਆ। ਇਸ ਪ੍ਰਕਾਰ ਸਾਧ ਸੰਗਤ ਜੀ ਸਾਰੇ ਗਹਿਣ ਆਕਾਸ਼ ਤੱਕ ਬਰਮ ਲੋਕ ਤੱਕ ਵੇਖਿਆ ਖੋਜ ਕੇ, ਸਵਰਗ ਤੇ ਇੰਦਰ ਰਹਿਣ ਵਾਲਾ ਰਾਹੀ ਗੌਤਮ ਦੇ ਘਰ ਜਾ ਕੇ ਸ਼ਰਾਫ ਲੈ ਗਿਆ, ਕਿਤੇ ਵੀ ਸੁਖ ਨੀ ਵਾਹਿਗੁਰੂ ਦੀ ਪ੍ਰਾਪਤੀ ਹੋਵੇ ਨਾ, ਦੁੱਖਾਂ ਦੇ ਸਾਰੇ ਗ੍ਰਸੇ ਹੋਏ ਹਨ।
ਆਪ ਕਮਾਣਾ ਵਿਛੜੀ,
ਇਹ ਜੀਵ ਆਪਦੀ ਕਮਾਈ ਅਨੁਸਾਰ ਹੀ ਸਾਰੀਆਂ ਰੂਹਾਂ ਵਿਛੜੀਆਂ ਹੋਈਆਂ ਹਨ, ਆਪ ਖੋਟੀ ਕਮਾਈ ਕੀਤੀ ਹੈ ਇਸ ਕਰਕੇ ਵਿਛੜ ਗਈ ਹੈ।
ਦੋਸ਼ ਨਾ ਕਾਹੂ ਦੇ,
ਹੁਣ ਕਿਸੇ ਨੂੰ ਦੋਸ਼ ਦੇਣਾ ਯੋਗ ਲਾਇਕ ਨੀ, ਇਹ ਖਲਾਨਾ ਮੇਰੇ ਤਾਂ ਇਸ ਪ੍ਰਕਾਰ ਮੇਰੀ ਸ਼ਿਕਾਇਤ ਕਰਦਾ, ਮੈਨੂੰ ਇਹ ਦੋਸ਼ ਲਾਉਂਦਾ ਹੈ। ਹਜ਼ੂਰ ਨੇ ਕਿਹਾ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ, ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ।
ਕਰ ਕਿਰਪਾ ਪ੍ਰਭ ਰਾਸ ਲੈ,
ਬੇਨਤੀ ਕਰੋ ਕਿ ਮਹਾਰਾਜ ਅਸੀਂ ਤਾਂ ਉਗਣਾ ਦੇ ਭਰੇ ਹੋਏ ਹਾਂ, ਕਿਰਪਾ ਦ੍ਰਿਸ਼ਟ ਕਰਕੇ ਹੇ ਪ੍ਰਭੂ ਆਪ ਸਮਰੱਥ ਹੋ, ਹੇ ਮਹਾਰਾਜ ਸੱਚੇ ਪਾਤਸ਼ਾਹ ਸਵਾਮੀ ਹੋ ਆਪ, ਕਿਰਪਾ ਕਰਕੇ ਸਾਡੀ ਰੱਖਿਆ ਕਰ ਲਓ ਜੀ, ਉਹ ਤਿਉਂ ਕਰਕੇ
ਹੋਰ ਨਾ ਹੀ ਕਾਰਨ ਕਰੇ,
ਹੋਰ ਭਾਈ ਸੰਸਾਰ ਦੇ ਕਰਨ ਕਾਰਜਾਂ ਨੂੰ, ਪੰਜਾਂ ਤੱਤਾਂ ਨੂੰ, ਸੂਖਮ ਤੱਤਾਂ ਨੂੰ, ਸਥੂਲ ਤੱਤਾਂ ਨੂੰ ਤੇ ਤਿੰਨਾਂ ਗੁਣਾਂ ਨੂੰ, ਸੂਖਮ ਸ੍ਰਿਸ਼ਟੀ ਨੂੰ, ਸਥੂਲ ਸ੍ਰਿਸ਼ਟੀ ਦੇ ਕਰਨ ਵਾਲਾ ਕਾਰਨ ਕਰਨ ਰੂਪ ਹੋਰ ਕੋਈ ਨਹੀਂ, ਸਾਰਿਆਂ ਕਾਰਨਾਂ ਨੂੰ ਕਰਨ ਕਰਾਉਣ ਵਾਲੇ ਆਪ ਹੀ ਹੋ। ਜਿਸ ਪ੍ਰਕਾਰ ਘੁਮਿਆਰ ਦੇ ਜਿਹੜੇ ਥਾਪੀ ਤੇ ਚੱਕ ਆਦਿਕ ਹੁੰਦੇ ਉਹ ਕਰਨ ਹੁੰਦੇ ਹਨ, ਅਤੇ ਘੁਮਿਆਰ ਜਿਹੜਾ ਹੁੰਦਾ ਹੈ ਇਹ ਨਿਮਿਤ ਕਾਰਨ ਹੁੰਦਾ ਹੈ, ਅਤੇ ਘੁਮਿਆਰ ਦੇ ਜਿਹੜੀ ਮਿੱਟੀ ਹੁੰਦੀ ਹੈ ਉਪਾਦਾਨ ਕਾਰਨ ਹੁੰਦੀ ਹੈ, ਤਾਂ ਉਹ ਘੜਾ ਬਣਦਾ, ਪੋਲ ਨੂੰ ਲੈ ਕੇ ਘੜਿਆ ਜਾਂਦਾ ਹੈ। ਇਸੇ ਪ੍ਰਕਾਰ ਸਾਧ ਸਿੰਘ ਜੀ, ਅਗਿਆਨ ਜਿਹੜਾ ਹੈ ਇਹ ਪਾਣੀ ਦੀ ਨਿਆਈ ਹੈ, ਅਤੇ ਚਿਰਾ ਕਾਸ਼ ਜਿਹੜਾ ਬ੍ਰਹਮ ਹੈ ਉਹ ਆਕਾਸ਼ ਦੀ ਨਿਆਈ ਹੈ, ਇਹ ਜਿਹੜੇ ਸੂਖਮ ਸਥੂਲ ਸਰੀਰ ਕਾਰਨ ਹਨ, ਕਾਰਨ ਦੇ ਹਨ, ਇਹ ਸਾਧ ਸਿੰਘ ਜੀ ਮਿੱਟੀ ਇਹ ਅੰਤਾਕਰਨ ਜਿਹੜਾ ਬਣਿਆ ਹੋਇਆ ਮਾਇਆ ਕਰਕੇ ਸਤੋ ਅੰਸ਼ਯੋਗ ਤੱਤਾਂ ਦੀ ਹੈ, ਇਹ ਸਾਧ ਸਿੰਘ ਜੀ ਉਪਾਦਾਨ ਕਾਰਨ ਹੈ, ਇਹਦੇ ਵਿੱਚ ਈਸ਼ਵਰ ਨਿਮਿਤ ਕਾਰਨ ਬਣ ਕੇ ਘੁਮਿਆਰ ਦੀ ਨਿਆਈ ਇਹ ਸਾਰੇ ਸੰਸਾਰ ਦੀ ਘਾਟ ਨੂੰ ਘੜਦਾ ਹੈ, ਅਤੇ ਵਿੱਚ ਪਰਮੇਸ਼ਰ ਆਕਾਸ਼ ਦੀ ਨਿਆਈ ਵਿਆਪਕ ਹੈ। ਇਸ ਪ੍ਰਕਾਰ ਆਪ ਹੀ ਨਿਮਿਤ ਕਾਰਨ ਹੈ, ਆਪ ਹੀ ਤਿੰਨ ਉਪਾਦਾਨ ਕਾਰਨ ਹੈ, ਫਿਰ ਮਹਾਰਾਜ ਹੋਰ ਕੋਈ ਕਰਨ ਕਾਰਨ ਨਹੀਂ, ਜਿਵੇਂ ਮੱਕੜੀ ਜਿਹੜੀ ਹੈ ਜਾਲੇ ਨੂੰ ਪੈਦਾ ਕਰਨ ਦਾ ਕਾਰਨ ਉਹ ਅੰਦਰੋਂ ਜਿਹੜਾ ਉਹਦਾ ਸੂਖ ਸਰੀਰ ਹੁੰਦਾ ਉਹ ਨਿਮਿਤ ਕਾਰਨ ਹੁੰਦਾ, ਸਥੂਲ ਸਰੀਰ ਉਪਾਦਾਨ ਕਾਰਨ ਹੁੰਦਾ ਜਾਲੇ ਦਾ। ਇਸੇ ਪ੍ਰਕਾਰ ਸਾਧ ਸਿੰਘ ਜੀ ਈਸ਼ਵਰ ਮਾਇਆ ਸਬਲ ਹੋ ਕੇ ਆਪ ਹੀ ਉਪਾਦਾਨ ਕਾਰਨ ਹੈ, ਮਾਇਆ ਮੈਕੀ ਅੰਸ਼ ਬਣਾ ਕੇ ਆਪ ਹੀ ਨਿਮਿਤ ਕਾਰਨ ਹੈ ਅਸੰਗ ਹੋਣੇ ਕਰਕੇ, ਇਸ ਪ੍ਰਕਾਰ ਹੋਰ ਮਾਇਆ ਕੋਈ ਕਰਨ ਕਾਰਨ ਵਾਲਾ ਹੈ ਨਹੀਂ, ਆਪ ਹੀ ਸਾਰਿਆਂ ਕਾਰਜਾਂ ਦੇ ਕਰਨ ਕਰਾਉਣ ਵਾਲੇ।
ਹਰ ਤੁਧ ਬਿਨ ਖਾਕੂ ਰੂਲਣਾ,
ਜੇ ਹਰੀ ਅਕਾਲ ਪੁਰਖ ਆਪ ਦੀ ਪ੍ਰਾਪਤੀ ਤੋਂ ਬਿਨਾਂ ਖਾਕੂ ਖਾਕ ਵਿੱਚ ਰੁਲਣਾ ਹੁੰਦਾ ਹੈ। ਖਾਕ ਸਾਧ ਸੰਗਤ ਜੀ ਕਰਮ ਕਾਨੀਆਂ ਦੇ ਮਤ ਅਨੁਸਾਰ ਜਦੋਂ ਸਰੀਰ ਛੁੱਟਦਾ ਹੈ, ਜਿਨ੍ਹਾਂ ਦੀ ਅੰਦਰਲੀ ਰੂਹ ਹੈ ਜਿਹੜੀ ਇਹ ਮਿੱਟੀ ਵਿੱਚ ਰਲ ਜਾਵੇ, ਉਹ ਟੇਢੀਆਂ ਜੂਨਾਂ 'ਚ ਟਿੱਡੀ ਬਣ ਗਿਆ, ਚੂਹਾ ਬਣ ਗਿਆ, ਸੱਪ ਬਣ ਗਿਆ, ਕਿਰਲੀ ਬਣ ਗਿਆ, ਇਹਨਾਂ ਜੂਨਾਂ ਨੂੰ ਪ੍ਰਾਪਤ ਹੁੰਦਾ ਹੈ, ਇਹ ਖਾਕ 'ਚ ਰੁਲਦੇ ਫਿਰਦੇ ਹਨਗੇ, ਇਹ ਕਰਮਕਾਂਡੀਆਂ ਦੇ ਮਤ ਅਨੁਸਾਰ। ਅਤੇ ਜਿਨ੍ਹਾਂ ਦੀ ਰੂਹ ਜਿਹੜੀ ਹੈ ਉਹ ਸਰੀਰ ਜਦੋਂ ਛੁੱਟੇ ਦਸਵੇਂ ਦਾਲ ਨੂੰ ਪਾੜਦੇ ਆ, ਜਿਹੜੇ ਹਿੰਦੂ ਲੋਕ ਕਪਾਲ ਕਿਰਿਆ ਕਰਦੇ ਆ ਆਪਦੇ ਜਾਣੇ, ਉਹ ਕਹਿੰਦੇ ਜੀਵ ਆਤਮਾ ਵਿੱਚ ਬੈਠਾ ਹੈ, ਉਹ ਜਿਹੜੇ ਧਨੰਜਿਆ ਤਾਂ ਉਹਨਾਂ ਨੂੰ ਕੱਢਣ ਵਾਸਤੇ ਯਤਨ ਕਰਦੇ ਆ, ਉਹ ਤਾਂ ਕਪਾਲ ਕਿਰਿਆ ਕਰਦੇ ਆ ਵੀ ਉਹ ਚਲਿਆ ਜਾਵੇ। ਜਿਹਦੀ ਉਹ ਜੀਵ ਆਤਮਾ ਜਿਹੜਾ ਸੂਖਮ ਸਰੀਰ ਹੁੰਦਾ ਧਨੰਜੇ ਪਾਉਣ 'ਚ ਮਿਲਿਆ ਹੋਇਆ, ਉਹ ਸਾਧ ਸੰਗਤ ਜੀ ਅੱਗ ਦੇ ਤੱਤ 'ਚ ਮਿਲ ਜਾਵੇ ਉਹ ਫਰੇਸ਼ਤਾ ਬਣ ਜਾਂਦਾ ਹੈ। ਜਿਹਦਾ ਸਾਧ ਸੰਗਤ ਜੀ ਉਹ ਇਸ ਪ੍ਰਕਾਰ ਹਵਾ ਦੇ ਵਿੱਚ ਮਿਲ ਜਾਵੇ ਉਹ ਇਸ ਪ੍ਰਕਾਰ ਵਾਸ਼ਨਾ 'ਚ ਦੌੜਿਆ ਭੂਤ ਪ੍ਰੇਤ ਬਣਿਆ ਤੁਰਿਆ ਫਿਰਦਾ ਰਹਿੰਦਾ, ਇਹ ਕਰਮਕਾਂਡ ਦੀ ਰੀਤ ਹੈ। ਇਸ ਪ੍ਰਕਾਰ ਕਰਮਕਾਂਡ ਦੇ ਮਤ ਅਨੁਸਾਰ ਉਹ ਤੇਰੇ ਬਿਨਾ ਹੇ ਮਹਾਰਾਜ ਜੀ ਖਾਕ ਆਦਿਕ ਤੇਰੀਆਂ ਜੂਨਾਂ 'ਚ ਹੀ ਰਲਣਾ ਪੈਂਦਾ ਹੈ, ਅਤੇ ਲਾਣਕਾਂ ਦੀਆਂ ਖਾਕਾਂ ਪੈਂਦੀਆਂ, ਵਿਕਾਰਾਂ ਦੀ ਸੁਆਹ ਪੈਂਦੀ ਹੈ, ਇਹਦੇ ਅੱਗੇ ਜਾ ਕੇ ਬੈਣ ਪਾ ਕੇ ਦੱਸਾਂਗੇ ਰੋ ਰੋ ਕੇ, ਜਿਹੜੀਆਂ ਮਾਈਆਂ ਆਪਦੇ ਪੁੱਤਾਂ ਦੇ ਨਾਂ ਲੈ ਕੇ ਕਹਿੰਦੀਆਂ ਅਸੀਂ ਪੁੱਤਾਂ ਤੇਰੇ ਬਿਨਾਂ ਮੇਰਾ ਹਲ ਕੌਣ ਵਾਹੂਗਾ, ਮੇਰੀ ਦੁਕਾਨ ਕੌਣ ਕਰੂਗਾ, ਮੈਨੂੰ ਆ ਕੇ ਕੌਣ ਮਾਂ ਕਹੇਗਾ, ਇਹ ਵਹਿਣ ਹੁੰਦੇ ਹੈ ਉਹ ਬਰਲਾਪ ਕਰਕੇ ਜਿਹੜੇ ਹੁਣ ਚੇਤੇ ਕਰਨ, ਜੇ ਮਹਾਰਾਜ ਆਪ ਤੋਂ ਬਿਨਾਂ ਕਿਹਦੇ ਅੱਗੇ ਵਹਿਣ ਪਾ ਕੇ ਕਹੀਏ, ਆਪਦੇ ਅੱਗੇ ਅਰਜ ਕਰਨੀ ਹੈ। ਵਚਨਾਂ ਦਾ ਵਾਚਕ ਹੈ,
ਹਰ ਤੁਧ ਬਿਨ ਖਾਕੂ ਰੂਲਣਾ,
ਹੇ ਹਰੀ ਅਕਾਲ ਪੁਰਖ ਆਪ ਦੀ ਪ੍ਰਾਪਤੀ ਬਿਨਾਂ ਖਾਕ ਮਿੱਟੀ ਵਿੱਚ ਹੀ ਰੋਲਣਾ ਹੈ, ਜਿਹੜਾ ਕਿਹੜੀਆਂ ਜੂਨਾਂ ਨੂੰ ਪ੍ਰਾਪਤ ਹੋਣਾ ਹੈ, ਵੈਣ ਪਾ ਕੇ ਕਿਹਦੇ ਅੱਗੇ ਅਰਦਾਸ ਕਰਾਂਗੇ ਆਪ ਤੋਂ ਬਿਨਾਂ, ਆਪਦੇ ਅੱਗੇ ਬੇਨਤੀ ਕਰਨੀ ਬਣਦੀ ਹੈ।
ਨਾਨਕ ਜੀ ਬੇਨਤੀ ਆ,
ਸਤਿਗੁਰੂ ਸਾਹਿਬ ਜੀ ਆਪਾਂ ਨੂੰ ਜਾਂਚ ਦੱਸਦੇ ਹਨ, ਇਹ ਭਾਈ ਉਹ ਕਹੋ ਜੀ ਗਿਆ ਸੀ ਤੇ ਮਹਾਰਾਜ ਸਾਡੀ ਇਹ ਬੇਨਤੀ ਹੈ।
ਹਰ ਸੁਰਜਣ ਦੇਖਾ ਨੈ,
ਇਹ ਹਰੀ ਸੁਰਜਣ ਨਾਮ ਪਿਆਰੇ ਦਾ ਹੈ, ਸੁਰ ਨਾਮ ਹੈ ਦੇਵ ਦਾ, ਜਨ ਨਾਮ ਹੈ ਜੋ ਦੇਵ ਸੇ ਪ੍ਰਕਾਸ਼ ਨੂੰ ਪੈਦਾ ਕਰਨ ਵਾਲਾ ਹੈ, ਪ੍ਰਕਾਸ਼ ਦਾ ਰੂਪ ਬ੍ਰਹਮ। ਜਾਂ ਸੁਰਜਣ ਦੇਵ ਦਾ ਨਾਮ ਹੈ, ਦੇਵ ਜੋ ਪਰਮੇਸ਼ਰ ਸ੍ਰੇਸ਼ਟਾਈ ਨੂੰ ਪੈਦਾ ਕਰਨ ਵਾਲਾ ਹੈ, ਸੁਰਜਣ ਨਾਮ ਪਿਆਰੇ ਦਾ ਇਕੱਠਾ ਪਦ ਮੰਨ ਕੇ ਫਿਰ ਸੁਰਜਣ ਪਿਆਰੇ ਅਕਾਲ ਪੁਰਖ, ਆਪ ਨੂੰ ਇਹਨਾਂ ਨੇਤਰਾਂ ਨਾਲ ਵੇਖੀਏ, ਸਾਡੀਆਂ ਅੱਖਾਂ ਜਿਹੜੀਆਂ ਅੰਤਰਿਪਤ ਹੋ ਜਾਣ, ਸੋ ਨੈਣ ਨਹਿੰਗੇ ਤਰਸਵੇ ਕਦ ਬਸੀ ਦੀਦਾਰ, ਐਸੀ ਕਿਰਪਾ ਕਰੋ। ਮਨਬਧ ਰੂਪੀ ਨੇਤਰਾਂ ਨਾਲ ਧਿਆਨ ਨਾਲ ਵੇਖਣਾ ਕਰੀਏ, ਇਸੇ ਪ੍ਰਕਾਰ ਮਹਾਰਾਜ ਵਰਾਗ ਵੇਕ ਰੂਪੀ ਨੇਤਰਾਂ ਨਾਲ ਗਿਆਨ ਦ੍ਰਿਸ਼ਟੀ ਨਾਲ ਵੇਖੀਏ, ਪਰੋਖ ਅਪਰੋਖ ਗਿਆਨ ਦੁਆਰਾ ਤੇਰੇ ਤਨ ਨੇਤਰਾਂ ਨਾਲ ਵੇਖੀਏ, ਐਸੀ ਕਿਰਪਾ ਕਰੋ। ਸਰਗਮ ਸਰੂਪ ਧਾਰੋ ਤਾਂ ਇਹਨਾਂ ਅੱਖਾਂ ਨੂੰ ਵੀ ਚਮੜੀਆਂ ਨੂੰ ਸਫਲੀਆਂ ਕਰ ਲਈਏ, ਅੱਖਾਂ ਨਾਲ ਵੇਖ ਲਈਏ। ਜਿਵੇਂ ਫਰੀਦ ਸਾਹਿਬ ਨੇ ਕਹੇ, ਦੋਵੇਂ ਨੈਣਾ ਮਰਛੋ ਤੇ ਦੇਖਣ ਕੀ ਆਸ, ਫਿਰ ਕਾਵੋ ਮੇਰੀਆਂ ਅੱਖਾਂ ਨੂੰ ਨਾ ਛੋਹੋ, ਮੈਨੂੰ ਪਤੀ ਦੇ ਵਾਹਿਗੁਰੂ ਦੇ ਦੇਖਣ ਦੀ ਆਸ ਹੈ, ਸੋ ਹੇ ਮਹਾਰਾਜ ਆਪ ਨੂੰ ਅੱਖਾਂ ਨਾਲ ਵੇਖੀਏ, ਐਸੀ ਕਿਰਪਾ ਕਰੋ, ਸਖਿਆਤ ਹੋ ਕੇ ਆਪ ਜਿਸੋਂ ਪ੍ਰਗਟ
ਹੋਵੋ।
ਭਾਈਓ ਜੀਵ ਦੀ ਬਿਰਥਾ ਪੀੜਾ ਦੇ ਤਾਈ, ਬਿਰਥਾ ਹਾਲਤ ਦੇ ਤਾਈ ਓਹੋ ਹੀ ਸੁਣ ਸਕਦਾ ਹੈ ਪਰਮੇਸ਼ਰ।
ਹਰ ਸਮਿਰਥ ਪੁਰਖ ਅਪਾਰ,
ਜਿਹੜਾ ਹਰੀ ਸਮਿਰਥ ਸਰਵ ਕਲਾ ਸਮਰੱਥ ਹੈ, ਜੋ ਚਾਹੇ ਹਰਨ ਭਰਨ ਜਾਂ ਤਾਂ ਨੇਤਰ ਹੋਰ ਕਰ ਸਕਦਾ ਹੈ, ਜਗਤ ਨੂੰ ਅੱਖ ਦੇ ਫੁਰਕਣ ਨਾਲ ਪੈਦਾ ਕਰ ਸਕਦਾ ਹੈ, ਅੱਖ ਦੇ ਫੁਰਕਣ ਨਾਲ ਪਰਲੋਂ ਕਰ ਸਕਦਾ ਹੈ, ਐਸਾ ਜੋ ਪਰਮੇਸ਼ਰ ਹੈ ਉਹਦਾ ਨਾਮ ਸਾਧ ਸੰਗਤ ਜੀ ਸਮਰੱਥ ਹੈ, ਉਹ ਸਮਿਰਥ ਰੂਪ ਹੈ ਅਤੇ ਉਹ ਕੈਸਾ ਹੈ ਪਰਮੇਸ਼ਰ,
ਪੁਰਖ ਅਪਾਰ
ਅਤੇ ਪੂਰਨ ਹੈ, ਪੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਹੋਰ ਸਾਰੀ ਸ੍ਰਿਸ਼ਟੀ ਪ੍ਰਕਿਰਤੀ ਵਿੱਚ ਹੀ ਹੈ ਪੰਜਾਂ ਤੱਤਾਂ ਦੀ,
ਮਰਨ ਜੀਵਨ ਆਰਾਧਨਾ,
ਇਹ ਭਾਈ ਮਰਦਿਆਂ ਹੋਇਆਂ ਵੀ ਉਹਨੂੰ ਆਰਾਧਨਾ ਕਰੀਏ, ਅਤੇ ਜਿੰਨਾ ਚਿਰ ਜਿਉਂਦੇ ਰਹੀਏ ਉਹਨਾਂ ਚਿਰ ਵੀ ਰਾਤ ਦੇ ਰਹੀਏ, ਜਨਮ ਤੋਂ ਲਾ ਕੇ ਮਰਨ ਪ੍ਰਤੱਕ ਜਿਉਂਦੇ ਮਾਰੇ ਨੂੰ ਰਾਤ ਦੇ ਰਹੀਏ ਹਰ ਵਕਤ।
ਸਭਨਾ ਕਾ ਆਧਾਰ,
ਮਰਨ ਜੀਵਨ ਆਰਾਧਨਾ, ਸਾਰਿਆਂ ਨੂੰ ਮਰ ਜਾਣਾ ਹੈ, ਜੇ ਭਾਈ ਜਿਉਣਾ ਚਾਹੁੰਦੇ ਹੋ ਤਾਂ ਉਸ ਪਰਮੇਸ਼ਰ ਨੂੰ ਆਰਾਧਨਾ ਕਰੋ, ਉਹ ਕੈਸਾ ਸਾਰਿਆਂ ਦਾ ਆਸਰਾ ਰੂਪ ਹੈ, ਉਹਨੂੰ ਮਿਲ ਕੇ ਫਿਰ ਤੁਹਾਨੂੰ ਇਹੋ ਜਿਹਾ ਜੀਵਨ ਪ੍ਰਾਪਤ ਹੋਵੇਗਾ। ਇਹ ਜਿਹੜਾ ਜੀਵ ਭਾਵ ਦੇ ਇਹਦੇ ਨਾਲ ਮੰਨਿਆ, ਇਸ ਵੱਲੋਂ ਮਰ ਕੇ ਜੀਵ ਭਾਵ ਤੋਂ ਮਰ ਕੇ ਆਰਾਧਨਾ ਕਰੀਏ।
ਸਸਰੈ ਸਭਨਾ ਕਾ ਆਧਾਰ,
ਜੋ ਸਾਰਿਆਂ ਦਾ ਪਰਮੇਸ਼ਰ ਆਸਰਾ ਰੂਪ ਹੈ।
ਸਸਰੈ ਤੇਈਐ ਤਿਸ ਕਾਂਤਿ ਕੀ,
ਜਿਹੜੀ ਇਸਤਰੀ ਜਿਸ ਵਕਤ ਉਹਦਾ ਸੰਬੰਧ ਹੋ ਜਾਵੇ, ਚਾਹੇ ਸਹੁਰੇ ਘਰ 'ਚ ਰਹਿੰਦੀ ਹੋਵੇ, ਚਾਹੇ ਪੇਕੇ ਘਰ 'ਚ ਰਹਿੰਦੀ ਹੋਵੇ, ਉਹ ਸਮਝੇ ਕਿ ਮੈਂ ਪਤੀ ਦੀ ਇਮਾਨਤ ਹਾਂ ਪੇਕੇ ਘਰ ਵਿੱਚ, ਮੇਰੇ ਜੇ ਔਗਣ ਆ ਗਏ ਤਾਂ ਮੈਨੂੰ ਪਤੀ ਨੂੰ ਪਸੰਦ ਨਹੀਂ ਕਰਨਾ, ਮੈਂ ਉਹਦੇ ਘਰ 'ਚ ਸੁੱਖ ਨਾਲ ਨਹੀਂ ਬਚ ਸਕਾਂਗੀ। ਇਸ ਪ੍ਰਕਾਰ ਜਿਹੜੀ ਪਰਹੇਜ਼ ਰੱਖਦੀ ਹੈ, ਕੋਈ ਭੈੜੇ ਕੰਮ ਨਹੀਂ ਕਰਦੀ, ਔਗਣਾਂ ਤੋਂ ਬਚ ਕੇ ਰਹਿੰਦੀ ਹੈ, ਪਤੀ ਵਰ ਧਰਮ ਨੂੰ ਕਾਇਮ ਰੱਖਦੀ ਹੈ। ਜਿਵੇਂ ਧਰਤਰਾਸ਼ਟਰ ਦੇ ਘਰ ਵਾਲੀ ਜਿਹੜੀ ਸੀ, ਇਸ ਨੂੰ ਪਤਾ ਲੱਗਾ ਕਿ ਤੇਰਾ ਪਤੀ ਜਿਹੜਾ ਨੇਤਰਾਂ ਤੋਂ ਹੀਣਾ ਅੰਧਾ ਹੈ, ਇਸ ਨੂੰ ਉਸੇ ਵੀ ਨਹੀਂ ਕੰਧਾਰੀ ਨੇ ਸਾਧ ਸੰਗਤ ਜੀ ਆਪਣੀਆਂ ਅੱਖਾਂ 'ਤੇ ਪੱਟੀ ਬੰਨਣੀ ਸ਼ੁਰੂ ਕਰ ਦਿੱਤੀ। ਪੱਟੀ ਬੰਨ ਕੇ ਕਦੇ ਉਹਨੂੰ ਕਿਹਾ, ਮੇਰਾ ਪਤੀ ਇੰਨਾ ਮੈਂ ਦੇਖ ਕੇ ਕੀ ਕਰਨਾ ਹੈ, ਆਪਣੀਆਂ ਅੱਖਾਂ 'ਤੇ ਪੱਟੀ ਬੰਨ ਕੇ ਕਿਸੇ ਮਰਜ਼ੇ ਮੂੰਹ ਵੱਲ ਨਹੀਂ ਸੀ ਦੇਖਦੀ। ਇਹਦੇ ਅੰਦਰ ਐਡਾ ਗੁਣ ਸੀ, ਜਿਸ ਵੇਲੇ ਭੀਮ ਪਤਾ ਲੱਗਾ ਇਹਨੂੰ ਦੁਰਯੋਧਨ ਨੂੰ ਕਿ ਤੇਰਾ ਜੰਗ ਭੀਮ ਸੈਨ ਨਾਲ ਹੋਣਾ ਗਲਾ ਦਾ, ਉਸ ਵੇਲੇ ਇਹਨੇ ਕਿਹਾ ਵੀ ਕੀ ਉਪਾਅ ਕਰੀਏ, ਸਾਰਿਆਂ ਨੂੰ ਕੋਈ ਰਾਇ ਨਾ ਦਿੱਤੀ। ਯੁਧਿਸ਼ਠਿਰ ਨੂੰ ਯਥਾਰਥ ਲੱਗਦਾ ਜਾਣ ਕੇ ਇਹਦੇ ਕੋਲ ਆਇਆ, ਕਹਿੰਦੇ ਹੋ ਯੁਧਿਸ਼ਠਿਰ ਤੂੰ ਸੱਚ ਬੋਲਣ ਵਾਲਾ, ਮੈਨੂੰ ਦੱਸ ਕਿ ਮੇਰਾ ਬੱਜਰ ਵਰਗਾ ਸਰੀਰ ਕਿਵੇਂ ਹੋਵੇ, ਕਿਉਂਕਿ ਮੈਂ ਮੇਰਾ ਭੀਮ ਸੈਨ ਨਾਲ ਗਦਾ ਦਾ ਜੰਗ ਹੋਣਾ। ਇਹ ਕਹਿਣ ਲੱਗਾ, ਤੇਰੀ ਮਾਤਾ ਨੂੰ ਕਿਸੇ ਪੁਰਖ ਦੇ ਦਰਸ਼ਨ ਨਹੀਂ ਕੀਤੇ, ਅੱਖਾਂ ਅੱਗੇ ਪੱਟੀ ਬੰਨ ਕੇ ਰੱਖਦੀ ਹੈ, ਅਸੀਂ ਸੁਹਾਗਣ ਹੈ, ਜੇ ਉਹਦੀ ਨਿਗਾਹ ਦੇ ਅੱਗੇ ਤੂੰ ਪੈ ਜਾਵੇਂ ਤੇਰੀ ਦੇਹ ਬੱਜਰ ਵਰਗੀ ਹੋਈ। ਇਹ ਗੱਲ ਜੋ ਯੁਧਿਸ਼ਠਿਰ ਨੇ ਸੱਚੀ ਕਹਿਤੀ, ਕ੍ਰਿਸ਼ਨ ਜੀ ਨੇ ਬੜਾ ਰੋਸ ਕੀਤਾ, ਬਾਕੀ ਰਿਆਂ ਨੂੰ ਵੀ ਭਰਾਵਾਂ ਨੇ ਰੋਸ ਕੀਤਾ ਕਿ ਤੂੰ ਇਹ ਕਿਉਂ ਦੱਸੀ ਉਹਨੂੰ ਦਾ। ਇਹ ਕਹਿੰਦਾ, ਮੇਰਾ ਤਾਂ ਸੱਚ ਬੋਲਣ ਦਾ ਸੁਭਾਅ ਹੈ, ਮੈਂ ਤਾਂ ਸੱਚ ਹੀ ਬੋਲਾਂਗਾ। ਇਹ ਜਦੋਂ ਕਿਹਾ ਯੁਧਿਸ਼ਠਿਰ ਨੇ, ਫਿਰ ਕ੍ਰਿਸ਼ਨ ਜੀ ਨੇ ਛਲ ਕੀਤਾ, ਛਲ ਕਰਕੇ ਨੂੰ ਕਹਿੰਦੇ, ਦੁਰਯੋਧਨ ਜਵਾਨ ਹੋ ਕੇ ਮਾਂ ਦੇ ਅੱਗੇ ਵੀ ਨੰਗਾ ਲੰਘੇਗਾ, ਤੂੰ ਆਪਦੇ ਲੱਕ ਨੂੰ ਢੱਕਦਾ ਨਹੀਂ, ਫਿਰ ਫੁੱਲਾਂ ਦੇ ਨਾਲ ਸਿਹਰੇ ਨਾਲ ਨੇ ਲੱਕ ਢੱਕਿਆ, ਉਹਨਾਂ ਥਾਂ ਕੱਚਾ ਰਹਿ ਗਿਆ ਸੀ, ਜਿਹੜਾ ਭੀਮ ਸੈਨ ਨੇ ਕੌਲਾਂ ਦੇ ਬਣ 'ਚ ਰੁਕੇ ਹੋਏ ਦੀਆਂ ਲੱਤਾਂ ਤੋੜ ਕੇ ਉਹਨੂੰ ਮਾਰਿਆ ਸੀ ਦੁਰਯੋਧਨ ਨੂੰ। इस प्रकार साहब संगत जी सच बोलने वाले जो पुरख होंगे है उन्होंने यथार्थ लगता जान के युधिष्ठिर भावें दायर करते ही पांडवों ना पर सच बोलने वाला जान के बचना सुनिया से ख्याल देना और निश्चा किया उसने इसे प्रकार भावें कृष्ण जी ने मारन वास्ते कच्चे अंग रखने वास्ते इस तरह उन्हें छल किया इसे प्रकार साहब संगत जी
ससरा पेई है तिसकांत की
जिन्हें वो गिलहारी ने पहला आपके सिर अखा से पट्टी बन ली पति अन्ना सुन के इसे प्रकार जो महात्मा बीबिया अपनी इस टेके रही होगी आपके पति वर धर्म न कायम रखती है तो सहरे च रही होगी आपके पति भी बनी रही है होर किसी के वाल रूप वाल वेखना किसी न गुप्त गल करनी किसी के ना गृह के रूप में लवावान होना यह सब मिट गया और देश ना सुने पाके ना होर ना पतियां वेखती है ना कि सुनती है ना किसी ना गुप्त गल करती है वह बीबी लायक होंगी है वह सियानी होंगी है
वड्डा जिस परवार
इसे प्रकार साहब सिंह जी ससरा पई है कंत की सहरा है परलोक घर साडा ते पेका है आ मात लोक इहदे विच रहिंदे होए उस वाहिगुरु दे बने रहे जिंद साडी जिहड़ी है ते परलोक च जाके ही उसे दे बने रहिए साडा मन किसे देवी देवते ते विचार के उहदी उपासना करन च ना भुल्ले हर वक्त पाए गए जब ते तुमरे तब ते को आंख करे नहीं आन्यो राम रहीम पुराण कुरान नेक कहे मतेक न मान्यो सिमर सात्र वेद सुनो भेद कह हम एक न जान्यो श्री असपान कृपा तुमरी कर मैं न कहो सब तो बखान्यो बिन तिर पुरख न जाने बिना पति तो होर पुरख न समझे क्यों बिन भगवंत ना ही अन कोई बिना परमेश्वर तो होर किसी की उपासना ना करे क्यों इस लोक च रहा हुई वाहगुरु का ही बनिया रहे परलोक में जाके ही उस वाहगुरु का ही बनिया रहे हमेशा उस दे नाल प्यार रखे परमेश्वर दे नाल ही
वड्डा जिस परवार
ओ कैसा परमेश्वर जी दा वड्डा परिवार है कोट बिशन किन्ने अवतार जिस वाहे नूं करोड़ां बिशनु अवतार बनाए है कोट ब्रह्मंड जाके धर्मशाल करोड़ां ब्रह्मंड दीआं धर्मशाला बनाईआं हैं धर्मशाल जे भाई जी बिशनु रखे होए है कोट ब्रह्मे जग साजन लाए कोट महेशो पाए समाए ऐसो धनी गोविंद हमारा वर्ण सातो गुण विस्तारा एडा वड्डा जो परमेश्वर है वह वड्डा है जिहदा परिवार जिदे रोम रोम करोड़ा ब्रह्मंड रखे एक एक रोम कोट कोट ब्रह्मंड जास मानस अवतार धार दर्श दिखायो है वह वड्डा जिसका परिवार संसार है संत भगत चौहान युगां दे वड्डे परिवार वाले बंदगी करने वाले देवी संपदा रूप परिवार वाले हैं
ऊंचा अगम आगाध बोध
ऊंचा त्रिकालवाद रूप है अगम मन के गमता तो रहता है संकल्प अलग का विषय नहीं है डूंगा है उसका बोध विचार मात्र भी अंत पारा और आर पार लोक प्रलोक करके पाया नहीं जा सकता
सेवा सात इस पार
जिन्हें समुद्र के पहले पासे खड़ा उरले पासे पार दसदा है पहले इस पासे खड़ा पहले पासे पार दसदा है क्यों और आर पार लोक प्रलोक करके उस परमेश्वर का पाया नहीं जाता
सेवा सात इस भाग
सी सेवा वो परमेश्वर नु पिछे पाउंदी सी ते हुण पाउंदी है ओहो ही पहल महाराज नु पावेगी
संता की होए सार
जिहड़ा साध संगत दे चरणां दी धूड़ बनना है ये सेवा परमेश्वर नु पमसाने उठ खड़ो होर लोक मत्था टेकना है
संता की होए सार
साध संगत दे चरणां दी धूड़ होना करे ये सेवा परमेश्वर नु पाउंदी सी हुण पाउंदी है अगे नु पावेगी
दीना नाथ दयाल देव
सेवा
सेवा सात इस भाव सी
इस तरह पाठ भी कर ले अर्थ वास्ते सेवा सात स्वभाव सी शांति सुभाव नाल सेवा करे शांति सुभाव नाल साध संगत दी धूड़ होवे सेवा ता सात इस भाव सी दोनों का पाठ कहे सी समझना
संता की होई
साध संगत दे चरणां दी धूड़ बनना करे
दीना नाथ दयाल देव
ओ गरीबां दा नाथ स्वामी है दया दा घर है देव प्रकाश रूप है देव राजा रूप है अते देव पूजनीत है सारिया का
पत तो उदाहरण है
तो पापियां का भी उदार करने वाला है पारब्रह्म परमेश्वर ऐसा है
आद जुगादी रखदा
आद सदा सदा पिछे सी जुगा आदक सज त्रेता द्वापर आदक भी है कलयुग भी है अते अगे नू पिछले समय च भी रख्या करदा सी हुण भी रख्या करदा है अगे नू भविख काल च भी रख सी रख्या करेगा फिर पढ़ो
आदि जुगादी रखदा
आदि जुगादी सर्व जगत का आद है परमेश्वर युग जो जीव के ईश्वर के भेद ज्ञान है उन्होंने भी आद रूप है पुरख के प्रकृति का भी आद रूप है इस प्रकार आदि युगादी वह सदा सदा परमेश्वर है। आदि युगादी युगादकों के भूतकाल पिछे जो सतयुग आदि युग से वर्तमान समय जो कल युगादक युग है ये अगर भविष्यकाल में जो युग हो गए सारे तो परमेश्वर रखता से रखता है रखेगा। इस प्रकार आप युगादी रख सी तीन प्रकार के कर्म हैं जीवन के। एक साध संगत जी किरेमान कर्म है, किरेमान मान के साहब जी क्रिया होंगी जो तुरी का मैं तुरना है, मैं बैठा है, मैं बोलना है, मैं चलना है, मैं चुप है, यह क्रिया का हंकार जोड़ा फुरद यह किरेमान कर्म है। मान के साहब जी क्रिया होंगी है जी मान साहब क्रिया जमा हो जाए वह नाम साध संगी संचित कर्म है। संचित कर्म हैं वह संचित कर्म जो कई जन्मों के किते कट्ठे रहन उन्होंने नाम संचित कर्म है। इस प्रकार साहब संगत जी जिस कर्म करके जन्म सानू प्राप्त होया तो जन्म तो ला के मरण तक जिस कर्म को असी भोगना है वह नाम परालब्ध कर्म है। उस नाम दे ताई वो कल ज्ञानी ने भाव भावती कहा जी पवता भावना जन्म का है तो भवता ना हो जिदे करके जन्म होया परालब्ध बनी वह नाम परालब्ध कर्म है। वह जन्म के देने वाली जो है परालब्ध कर्म जिदे करके जिन्हें तीर छुटिया होंगे तीन तरह के तीर होंगे है। एक तीर तो पत्थे पे होंगे है वह तो संचित कर्म समझ लो। एक तीर हों जरा किले जोड़िया हों किरेमान कर्म समझ लो। तो एक छुटिया तीर हों परालब्ध कर्म है। वह छुटिया जो तीर है वह जिथे तक जाना है मील दो मील तक उत्थे जाके आपे विराम हो जाएगा उत्थे जाके समाप्त हो जाएगा। इस प्रकार परालब्ध कर्म है जोड़ा यह भव भवता भव जन्म भवता होना जिदे करके जन्म होए है वह जन्म देने वाला जोड़ा है साध संगत जी परालब्ध रूप कर्म यह परालब्ध रूप कर्म जोड़े है यह साध संगत जी जीवों के ताई ये संचित उन्ना चिर कर्म है जिन्ना चिर अज्ञान सहित किरेमान उन्ना चिर कर्म है जिन्ना चिर साध संगत जी मान समेत किरिया है। जोड़ा ज्ञानवान है वह मान नहीं कर रहा मान तो रह तो इस वास्ते किरेमान कर्म उन्होंने फल दे पाते नहीं। तो जोड़ा भविख जोड़ा है परालब्ध कर्म वह ज्ञानवान कई ऐसे है जो योगा अभ्यासी पुरख है योग अभ्यास के नाल दसवें द्वार प्राण चढ़ा छड़ते हैं कि वह परालब्ध कर्म वो जित लेंगे है। बहुत सारे तो जिन्हों की गुरु साहब की कृपा जिन्हें छेवें पातशाह ने माता सुलखणी के कर्मा च पुत्र नहीं सी महाराज साहब ने एक लिख लगे तो साता पै गया सी और पुत्र सत होए और कर्मा च नहीं सी पुत्र परालब्ध कर्म च पुत्र नहीं सी तो बख्शिश नाल देती जात। इस प्रकार साहब संगत जी 50 साल चूड़िया के घर भोगने सी राजे ने सकेत वाले ने और सुपने च गुरु अर्जन साहब ने भुगतारते सी। दसवें पातशाह महाराज जी ने जिस प्रकार भाई जो इतों के दीने के सन गए भाई शमीर जी इन्होंने गुरु साहब की बड़ी सेवा की सी महाराज प्रसन्न होकर कहते मंग जो मंगना राज दे रहे मामे ने जेतो दिन लैन ना दिता घोड़ा नेड़े नेड़े पिंड से फरा दिता फिर उस वे महाराज साहब न बख्शी करके कहते मंग कहते मेरा जमन मरण मेके महाराज कहते भाई तेरे जन्म बहुते है होर कोई मंग लै ये कुछ ना मंगे यो ही मंगे। एक दिन गुरु महाराज साहब जी हिंदी तरीक लिखे अमृत छकाया इन अमृत छका के जो महाराज साहब जी रहे तो उस वे हिंदी तरीक क्यों लिखा है सूरज प्रताप जी लिखा गुरु महाराज साहब शीत प्रसाद दिता वह छक के जिस वे पहला तो घर लै गया घर ले गया तो मामे ने छकन ना दिता उस घर च गए तो झटका बनया वेख के हैरान हो गया सुल्तानिया से यदा मामा जरा फिर इन शमीर महाराज साहब ने अपना शीत प्रसाद दिता वह कड़ा प्रसाद छकया जो छके साहब संगत जी फिर रात में सुता तो सुपने में इन्ने जन्म धारे कोई अंत नहीं उन्होंने जन्मों तो मगरों खीर का जन्म आ गया से जो बहुत सारा काल पिया होया देश से कितने अन्न नहीं सी पैदा होंदा अन्न की खोज वास्ते परिवार के समेत गरीबी का मारिया भुख का दुख का मारिया बहर गया बहर जाके की वेखदा एक पीलू लगे हुए बण नू चढ़ गया चढ़ के निक्या निक्या न्याण नू हेठा बिठा लिया तो आप उत्ते चढ़ के खाण लग गया पीलू ने न्याण नू छिटी जाए क्यों सिर दो सिर का पतली दाणी तो चलिया गया पतली दाणी तो देख के ये कंड से सट लगी तो यानी शरीर छुट गया इधर इन सुपना इन जाग आ गई जब जाग आई इनान कर बैठा दातन कर लगा दातों चो दंदा चो पीलुआ के बीज निकले उस वे साध संगत जी फिर इन शरीर की क्रिया जदों की मैल में साध संगत जी पीलुआ दिल्लां निकलियां ਹੈਰਾਨ ਹੋ ਗਿਆ। ਉਦੋਂ ਰੁੱਤ ਨਹੀਂ ਸੀ ਪੀਣ ਨੂੰ ਲੱਗਣ ਦੀ, ਫੱਗਣ ਦਾ ਮਹੀਨਾ ਸੀ। ਗੁਰੂ ਸਾਹਿਬ ਜਦੋਂ ਗਏ ਦੂਨੇ, ਉਸ ਵਕਤ ਸਾਧ ਸੰਗਤ ਜੀ ਹੈਰਾਨ ਹੋ ਕੇ ਪੁੱਛਦਾ, ਮਹਾਰਾਜ ਕੀ ਕਾਰਨ ਹੈ? ਮਹਾਰਾਜ ਨੇ ਕਿਹਾ ਚੱਲ ਤੈਨੂੰ ਵਿਖਾਈਏ। ਸ਼ਿਕਾਰ ਦੇ ਬਹਾਨੇ ਉੱਥੇ ਜਾ ਕੇ ਵਿਖਾਇਆ, ਜਿਸ ਬਣ ਤੋਂ ਡਿੱਗਾ। ਕਹਿੰਦੇ ਆਹ ਬਣ ਤੋਂ ਮੈਂ ਡਿੱਗਾ ਸੀ। ਉਸ ਵੇਲੇ ਮਹਾਰਾਜ ਕਹਿੰਦੇ ਤੇਰੇ ਜੰਮਣ ਮਰਨ ਸੀ ਇੰਨਾ, ਜਿਹੜਾ ਕਦੇ ਮਿਲ ਨਹੀਂ ਸਕਦਾ। ਤੈਂ ਹੋਰ ਕੋਈ ਚੀਜ਼ ਨਹੀਂ ਮੰਗੀ, ਸੇਵਾ ਨਿਸਕਾਮ ਹੋ ਕੇ ਕੀਤੀ ਸੀ। ਇਸ ਕਰਕੇ ਸਿੱਖਾਂ ਤੇਰੇ ਸਾਰੇ ਜਿਹੜੇ ਜਨਮ ਸੀ ਉਹ ਤੇਰੇ ਸੁਪਨੇ 'ਚ ਭੁਗਤਾ ਕੇ ਮੇਤੇ ਹੈ। ਹੁਣ ਤੂੰ ਸੰਸਾ ਨਾ ਕਰ, ਜੰਮਣ ਮਰਨ 'ਚ ਨਹੀਂ ਆਵੇਂਗਾ। ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਸਮਰੱਥ ਹਨ।
ਆਦਿ ਜੁਗਾਦੀ ਰੱਖਦਾ,
ਜੁਗਾਦੀ ਸਦਾ ਸਦਾ ਮਹਾਰਾਜ ਸਾਹਿਬ। ਸਤਯੁਗ ਜਿਵੇਂ ਧੂ ਤੇ ਪ੍ਰਹਿਲਾਦ ਦੀ ਰੱਖਿਆ ਕੀਤੀ, ਕਲਯੁਗ ਜੀ ਕਬੀਰ ਨਾਮਦੇਵ ਦੀ ਰੱਖਿਆ ਕੀਤੀ, ਇਉਂ ਸਦਾ ਸਦਾ ਮਹਾਰਾਜ ਰੱਖਦੇ ਹਨ।
ਸੱਚ ਨਾਮ ਕਰਤਾਰ,
ਉਸ ਦਾ ਸੱਚਾ ਨਾਮ ਹੈ ਸਰੂਪ ਲੱਖਣ। ਕਰਤਾਰ ਤਕਸਤੀ ਲੱਖਣ ਜਦੋਂ ਜਗਤ ਨੂੰ ਰਾਜਦਾ ਉਦੋਂ ਉਹਦਾ ਨਾਮ ਕਰਤਾਰ ਹੁੰਦਾ। ਹੱਥ ਚੇਤਨ ਸੱਤਾ ਰੂਪੀ ਤਾਰ ਪਕੜਦਾ ਹੈ, ਸਾਰਿਆਂ ਦੀ ਰੋਜੀ ਰੂਪ ਤਾਰ ਪਕੜਦਾ ਹੈ, ਪਰਾਲਬਦ ਰੂਪੀ ਤਾਰ ਪਕੜਦਾ ਹੈ, ਜਿਨ੍ਹਾਂ ਦੀ ਪਰਾਲਬਦ ਤਾਰ ਦੇ ਨਾਲ ਸਾਰਿਆਂ ਨੂੰ ਚਲਾਉਂਦਾ ਹੈ, ਉਹ ਕਰਤਾਰ ਹੈ।
ਕੀਮਤ ਕੋਈ ਨਾ ਜਾਣੇ,
ਉਸ ਵਾਹਿਗੁਰੂ ਦੀ ਕੀਮਤ ਨੂੰ ਭਾਈ ਕੋਈ ਨਹੀਂ ਜਾਣ ਸਕਦਾ ਹੈ।
ਉਹ ਨਾ ਹੀ ਤੋਲਣਹਾਰ,
ਅਗਰ ਕੋਈ ਤੋਲਣ ਵਾਲਾ ਵਿਚਾਰ ਕਰਨ ਵਾਲਾ ਵੀ ਹੈ ਨਹੀਂ ਹੈ। ਕੋਈ ਸ਼ਾਸਤਰ ਗਿਆਨ ਕਰਕੇ, ਜੇ ਕੋਈ ਸ਼ਾਸਤਰ ਗਿਆਨ ਰੂਪੀ ਬੱਟਾ ਪਾ ਲਵੇ, ਸ਼ਾਸਤਰ ਪ੍ਰਮਾਣ ਦਾ ਬੁੱਧੀ ਰੂਪੀ ਤੱਕੜੀ ਬਣਾ ਲਵੇ, ਫਿਰ ਵੀ ਕੋਈ ਤੋਲ ਨਹੀਂ ਸਕਦਾ, ਵਿਚਾਰਿਆ ਹਾਰਿਆ ਨਹੀਂ ਜਾਂਦਾ ਉਸਦੇ ਗੁਣਾਂ ਨੂੰ।
ਮਨ ਅੰਤਰ ਵਸ ਰਹੇ,
ਅਤੇ ਉਹ ਪਰਮੇਸ਼ੁਰ ਸਾਡੇ ਮਨ 'ਚ ਵੀ, ਤਨ 'ਚ ਵੀ, ਅੰਦਰ ਹਿਰਦੇ 'ਚ ਵਸ ਰਿਹਾ ਹੈ।
ਨਾਨਕ ਨਹੀਂ ਸੁਮਾਰ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਹਦਾ ਸ਼ੁਮਾਰ ਗਿਣਤੀ ਨਹੀਂ ਆਉਂਦੀ, ਐਸਾ ਉਹ ਬੇਅੰਤ ਪਰਮੇਸ਼ੁਰ ਹੈ।
ਦਿਨ ਰਹਿਣ ਜੀ ਪ੍ਰਭ ਤੋਂ ਸੇਵ,
ਜਿਹੜੇ ਭਾਈ ਰਾਤ ਵੀ ਜਿਹਨੇ ਮਹਾਰਾਜ ਦਾ ਸੇਵਨ ਭਜਨ ਕਰਦੇ ਹਨ,
ਦਿਨ ਕਹਿ ਸਦ ਬਲਿਹਾਰ,
ਸੈਂਕੜੇ ਵਾਰੀ ਬਲਿਹਾਰ ਕੁਰਬਾਨ ਸਤਿਗੁਰੂ ਜੀ ਕਹਿੰਦੇ ਜਾਈਏ।